ਵਾਰ ਛੱਬਵੀਂ ਦੀ ਪੌੜੀ 24 ਦੇ ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰਦਿਆਂ ਹੋਇਆਂ ਫੁਰਮਾਨ ਕਰਦੇ ਹਨ, ਧਰਮ ਸਾਲ ਕਰ ਬਹੀ ਦਾ ਇਕਤ ਥਾਉਂ ਨ ਟਿਕੈ ਟਕਾਇਆ, ਪਾਤਸ਼ਾਹ ਘਰ ਆਵੰਦੇ ਗੜ ਚੜਿਆ ਪਾਤਸ਼ਾਹ ਚੜਾਇਆ, ਉਮਤ ਮਹਿਲ ਨ ਪਾਵੰਦੀ ਨੱਠਾ ਫਿਰੈ ਨ ਡਰੈ ਡਰਾਇਆ, ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਿਲਾਇਆ, ਬਾਣੀ ਕਰ ਸੁਣ ਗਾਮ ਦਾ ਕਥੈ ਨਾ ਸੁਣੈ ਨਾ ਗਾਵ ਸੁਣਾਇਆ, ਸੇਵਕ ਪਾਸ ਨਾ ਰੱਖੀਐਨ ਦੋਖੀ ਦੁਸ਼ਟ ਆਗੂ ਮੂੰਹ ਲਾਇਆ, ਸੱਚ ਨਾ ਲੁਕੈ ਲੁਕਾਇਆ ਚਰਨ ਕਮਲ ਸਿੱਖ ਭਵਰ ਲੁਭਾਇਆ, ਅਜਰ ਜਰੈ ਨਾ ਆਪ ਜਣਾਇਆ, ਅਜਰ ਜਰੈ ਨਾ ਆਪ ਜਣਾਇਆ। ਕਹਿਣ ਲੱਗੇ ਧਰਮ ਸਾਲ ਕਰ ਬਹੀ ਦਾ ਇਕਤ ਥਾਉਂ ਨਾ ਟਿਕੇ ਟਕਾਇਆ। ਬਹੀ ਦਾ ਅਰਥ ਹੁੰਦਾ ਬੈਠਦੇ ਹਨ। ਧਰਮ ਸਾਲ ਕਰ ਬਹੀ ਦਾ ਇਕਤ ਥਾਉਂ ਨਾ ਟਿਕੇ ਟਕਾਇਆ। ਜਿਹੜੇ ਸੰਸਾਰ ਦੇ ਲੋਕ ਸੀ ਨਾ, ਜਦੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੰਘਾਸਨ ਤੇ ਬੈਠੇ ਹੈ, ਤਖ਼ਤ ਤੇ ਬਿਰਾਜਮਾਨ ਹੋਏ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਹੋ ਗਈ ਸ਼ਹਾਦਤ, ਤੱਤੀਆਂ ਤਵੀਆਂ ਤੇ ਬੈਠ ਸੀ, ਇਸ ਤੇ ਗਰਮ ਰੇਤਾ ਪੁਆਇਆ, ਰਾਵੀ ਵਿੱਚ ਸ਼ਹੀਦ ਹੋ ਗਏ ਮਹਾਰਾਜ। ਹੁਣ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾਤੇ ਨੇ ਸੋਚਿਆ ਵਿਚਾਰਿਆ ਕਿ ਜ਼ੁਲਮ ਬਹੁਤ ਹੋਣ ਲੱਗ ਪਿਆ ਤੇ ਜ਼ਾਲਮ ਲੋਕ ਜਿਹੜੇ ਆ ਜਹਾਂਗੀਰ ਵਰਗੇ ਚੰਦੂ ਵਰਗੇ, ਇਹਨਾਂ ਦਾ ਹੌਸਲਾ ਬੜਾ ਵਧਿਆ, ਇਸ ਲਈ ਹੁਣ ਤਵੀਆਂ ਦੇ ਉੱਤੇ ਕਿੰਨਾ ਕੁ ਚਿਰ ਬਵਾਂਗੇ, ਹੁਣ ਮੀਰੀ ਪੀਰੀ ਦਾ ਸਿਧਾਂਤ ਦੋਵੇਂ ਅਪਣਾਉਣੇ ਪੈਣੇ, ਹੁਣ ਦੇਗ ਤੇਗ ਦੀ ਗੱਲ ਚੱਲੂਗੀ, ਪੀਰੀ ਦੇ ਨਾਲ ਨਾਲ ਹੁਣ ਮੀਰੀ ਦਾ ਵੀ ਇੱਕ ਤਖ਼ਤ ਸਿਰਜਣਾ ਪਏਗਾ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ, ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ, ਬਾਬਾ ਬੁੱਢਾ ਸਾਹਿਬ ਜੀ ਨੇ ਪਹਿਨਾਈਆਂ, ਦਿੱਲੀ ਦੇ ਤਖ਼ਤ ਨਾਲੋਂ ਵੀ ਉੱਚਾ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਜਿਸ ਦਾ ਪਹਿਲਾ ਨਾਂ ਅਕਾਲ ਬੁੰਗਾ ਸੀ, ਸਤਿਗੁਰੂ ਪਾਤਸ਼ਾਹ ਜੀ ਨੇ ਬਣਵਾਇਆ। ਉਹਦੇ ਤੇ ਦੀਵਾਨ ਸੱਜਣ ਨੱਥਾ ਤੇ ਅਬਦੁੱਲਾ ਢਾਡੀ ਰੱਖੇ ਮਹਾਰਾਜ ਨੇ, ਉਹਨਾਂ ਢਾਡੀਆਂ ਨੂੰ ਆਖਿਆ ਢੱਡਾਂ ਵਜਾਓ ਤੇ ਜਿਹੜੇ ਗੁਰਸਿੱਖ ਸਾਹਮਣੇ ਬੈਠੀਆਂ ਸੰਗਤਾਂ ਇਹਨਾਂ ਦੇ ਅੰਦਰ ਵੀਰ ਰਸ ਪੈਦਾ ਕਰੋ, ਸ਼ਸਤਰਧਾਰੀ ਹੋਵੋ, ਘੋੜੇ ਦੀ ਸਵਾਰੀ ਕਰੋ ਤੇ ਸ਼ਸਤਰ ਵਿੱਦਿਆ ਸਿੱਖੋ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਿਹਾ ਸੀ ਸਾਡੀ ਸਭ ਤੋਂ ਕੀਮਤੀ ਭੇਟਾ ਸ਼ਸਤਰ ਹਨ, ਸ੍ਰੀ ਸਾਹਿਬ ਬੰਦੂਕਾਂ ਤੇਗਾਂ ਲਿਆਓ, ਬਰਸ਼ੀਆਂ ਲਿਆਓ, ਢਾਲਾਂ ਲਓ ਤੇ ਆਪ ਵੀ ਸ਼ਸਤਰ ਵਿੱਦਿਆ ਸਿੱਖੋ, ਜੰਗ ਦੇ ਮੈਦਾਨ ਵਿੱਚ ਕਿਤੇ ਜੂਝਣਾ ਪਿਆ ਤੇ ਤਿਆਰ ਬਰ ਤਿਆਰ ਰਹੋ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਤੇ ਮੀਰੀ ਪੀਰੀ ਪ੍ਰਤੱਖ ਰੂਪ ਵਿੱਚ ਪ੍ਰਗਟ ਕੀਤੀ ਉਹਨਾਂ ਨੇ। ਚਾਰ ਜੰਗ ਵੀ ਆਪਣੇ ਜੀਵਨ ਵਿੱਚ ਛੇਵੇਂ ਪਾਤਸ਼ਾਹ ਜੀ ਨੇ ਲੜੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ, ਔਰ ਚਾਰੇ ਦੇ ਚਾਰੇ ਜੰਗ ਜਿੱਤੇ। ਜਿਹੜੇ ਲੋਕ ਸਨ ਆਲੇ ਦੁਆਲੇ ਦੇ, ਉਹਨਾਂ ਵਾਸਤੇ ਇਹ ਨਵੀਂ ਗੱਲ ਸੀ, ਕਿਉਂਕਿ ਜਿਹੜੀ ਪੌੜੀ ਦੇ ਦਾਸ ਨੇ ਅਰਥ ਕਰਨੇ ਆ, ਇਸ ਪੌੜੀ ਦਾ ਮਤਲਬ ਇਹ ਆ ਕਿ ਉਸ ਵੇਲੇ ਦੇ ਜਿਹੜੇ ਆਲੇ ਦੁਆਲੇ ਦੇ ਲੋਕ ਸੀ ਨਾ, ਉਹ ਕਈ ਤਰ੍ਹਾਂ ਦੀਆਂ ਗੱਲਾਂ ਵੀ ਕਰਦੇ ਸੀ ਵੀ ਪਹਿਲੇ ਗੁਰੂ ਸਾਹਿਬ ਬੜੀ ਨਿਮਰਤਾ ਨਾਲ ਰਹੇ ਆ, ਨਮਸਕਾਰਾਂ ਵੀ ਗੁਰੂ ਸਾਹਿਬ ਸਤਿਗੁਰੂ ਸ਼ਹਿਨਸ਼ਾਹ ਨੂੰ ਸਾਰੇ ਸੰਸਾਰ ਦੇ ਲੋਕ ਕਰਦੇ ਰਹੇ, ਉਹਨਾਂ ਨੇ ਤੇ ਸ਼ਸਤਰ ਸਜਾਏ ਨਹੀਂ, ਉਹਨਾਂ ਨੇ ਤੇ ਇੰਨਾ ਉੱਚਾ ਤਖ਼ਤ ਬਣਾਇਆ ਨਹੀਂ, ਉਹ ਤੇ ਤੱਤੀਆਂ ਤਵੀਆਂ ਤੇ ਬੈਠ ਸੀ, ਇਸ ਵਿੱਚ ਗਰਮ ਰੇਤਾ ਵੀ ਨਿਮਰਤਾ ਤੇ ਸ਼ਾਂਤੀ ਨਾਲ ਹੀ ਪਵਾ ਗਏ ਪੰਜਵੇਂ ਪਾਤਸ਼ਾਹ। ਹੁਣ ਇਸ ਤਰ੍ਹਾਂ ਦੀਆਂ ਬਾਤਾਂ ਜਦੋਂ ਲੋਕ ਕਰਦੇ ਹਨ ਤਾਂ ਉਸ ਵੇਲੇ ਦਾ ਇਹ ਜ਼ਿਕਰ ਆ ਰਿਹਾ। ਇਹ ਦੋ ਪੌੜੀਆਂ ਨੇ, ਇੱਕ ਇਹ ਪੌੜੀ 24 ਨੰਬਰ ਵਾਲੀ ਤੇ ਅਗਲੀ ਪੌੜੀ ਵੀ ਜਿਹੜੀ ਪੱਚਵੀਂ ਹੈ ਉਹ ਵੀ ਇਸੇ ਦੇ ਪ੍ਰਥਾਏ ਆਏਗੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀਰ ਰਸੀ ਜਿਹੜਾ ਜੀਵਨ ਸੀ ਨਾ, ਇਹ ਦੇਖ ਕੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ। ਭਾਈ ਗੁਰਦਾਸ ਜੀ ਨੇ ਇਸੇ ਪੌੜੀ ਦੀਆਂ ਅਖੀਰਲੀਆਂ ਦੋ ਤੁਕਾਂ ਦੇ ਵਿੱਚ ਇਹਦਾ ਕਾਰਨ ਵੀ ਦੱਸਿਆ ਔਰ ਇਹਦਾ ਜਵਾਬ ਦਿੱਤਾ ਹੈ, ਇਹਦਾ ਸਮਾਧਾਨ ਕਰਦੇ ਹਨ ਭਾਈ ਸਾਹਿਬ ਜੀ। ਅਗਲੀ ਪੱਚਵੀਂ ਪੌੜੀ ਦੇ ਵਿੱਚ ਵੀ ਦੱਸਣਗੇ ਕਿ ਅਸੀਂ ਸ਼ਸਤਰ ਕਿਉਂ ਸਜਾਏ, ਅਸੀਂ ਕਿਉਂ ਘੋੜ ਸਵਾਰੀ ਕਰ ਰਹੇ ਹਾਂ, ਕਿਉਂ ਸਿੱਖਾਂ ਨੂੰ ਸ਼ਸਤਰ ਵਿੱਦਿਆ ਸਿਖਾਈ ਜਾ ਰਹੀ ਹੈ, ਇਹ ਜੰਗੀ ਕਰਤੱਵ ਜਿਹੜੇ ਨੇ ਇਹ ਕਿਹੜੇ ਕਾਰਨ ਕਰਕੇ ਅਸੀਂ ਕਰ ਰਹੇ ਹਾਂ। ਇਸ ਪੌੜੀ ਵਿੱਚ ਥੋੜ੍ਹਾ ਜਿਹਾ ਇਹ ਸਾਧ ਸੰਗਤ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਟੌਪਿਕ ਦੇ ਉੱਤੇ ਕਿਸ ਵਿਸ਼ੇ ਦੇ ਉੱਤੇ ਗੱਲ ਕਰ ਰਹੇ, ਕਿਉਂਕਿ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਇਹ ਪੌੜੀਆਂ ਸੰਬੰਧਿਤ ਨੇ। ਕਹਿਣ ਲੱਗੇ ਧਰਮ ਸਾਲ ਕਰ ਬਹੀ ਦਾ ਇੱਕਤ ਥਾਂ ਨਾ ਟਿਕੇ ਟਿਕਾਇਆ। ਸਤਿਗੁਰੂ ਜੀ ਦਾ ਤੇ ਨੇਮ ਹੁੰਦਾ ਸੀ ਕਿ ਧਰਮਸ਼ਾਲਾ ਦੇ ਵਿੱਚ ਟਿਕ ਕੇ ਬੈਠਣਾ। ਹੁਣ ਅੱਧੀ ਪੰਕਤੀ ਇਹ ਆ ਕਿ ਪਹਿਲੇ ਗੁਰੂ ਸਾਹਿਬ ਕੀ ਕਰ ਰਹੇ ਸੀ, ਧਰਮਸ਼ਾਲ ਕਰ ਬਹੀ ਦਾ। ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਤੱਕ ਧਰਮਸ਼ਾਲ ਦਾ ਮਤਲਬ ਗੁਰਦੁਆਰਾ, ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦਾ ਆਸਣ ਹੈ, ਜਿੱਥੇ ਬਹਿ ਕੇ ਪ੍ਰਚਾਰ ਕਰਦੇ ਸਿੱਖੀ ਦਾ। ਕਹਿਣ ਲੱਗੇ ਉਹ ਧਰਮਸ਼ਾਲ ਦੇ ਵਿੱਚ ਬੈਠਦੇ ਸੀ, ਟਿਕ ਕੇ ਐਂ ਗੁਰ ਉਪਦੇਸ਼ ਦਿੰਦੇ ਸੀ ਆਪਣੇ ਸਿੱਖਾਂ ਸੇਵਕਾਂ ਨੂੰ। ਇੱਥੇ ਹੁਣ ਕੀ ਹੈ, ਇੱਕਤ ਥਾਂ ਨਾ ਟਿਕੇ ਟਿਕਾਇਆ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਦੋਂ ਅਸੀਂ ਜੀਵਨ ਲੀਲਾ ਵੇਖਦੇ ਹਾਂ ਤੇ ਇੱਕ ਥਾਂ ਤੇ ਕਿਤੇ ਟਿਕਦੇ ਹੀ ਨਹੀਂ ਹੈ, ਭਾਵੇਂ ਤੇ ਕਦੇ ਕਿਤੇ ਕਦੇ ਕਿਤੇ ਤੇ ਕਦੇ ਇੱਥੇ ਧਰਮਸ਼ਾਲਾ ਚ ਬੈਠੇ ਆ, ਹਰਿਮੰਦਰ ਸਾਹਿਬ ਦੇ ਅੰਦਰ ਬੈਠੇ ਆ, ਸਵੇਰ ਦਾ ਦੀਵਾਨ ਹਰਿਮੰਦਰ ਸਾਹਿਬ ਲੱਗਦਾ, ਦੁਪਹਿਰ ਤੋਂ ਬਾਅਦ ਤਰਕਾਲਾਂ ਦਾ ਜਿਹੜਾ ਦਿਨ ਢਲੇ ਦੀਵਾਨ ਲੱਗਦਾ ਉਹ ਅਕਾਲ ਤਖ਼ਤ ਸਾਹਿਬ ਤੇ ਲੱਗਦਾ। ਉੱਥੇ ਢਾਡੀਆਂ ਦੀਆਂ ਵਾਰਾਂ ਗਾਉਂਦੇ, ਢਾਡੀ ਜਿਹੜੇ ਉਹ ਸੋਰਮੇ ਆ ਯੋਧਿਆਂ ਦੀਆਂ ਵਾਰਾਂ ਗਾ ਗਾ ਕੇ ਇਹਨਾਂ ਦਾ ਲਹੂ ਗਰਮ ਕਰਦੇ ਆ ਵੀ ਤਿਆਰ ਬਰ ਤਿਆਰ ਹੋਵੋ। ਭਾਵ ਵਿਦਵਾਨਾਂ ਨੇ ਭਾਵੇਂ ਮਨ ਰੂਪੀ ਵੀ ਅਰਥ ਕੀਤੇ ਆ, ਇਸ ਮਨ ਨੂੰ ਟਿਕਾਉਣ ਲਈ ਧਰਮਸ਼ਾਲਾ ਵਿੱਚ ਇਕਾਗਰ ਕਰਕੇ ਬੈਠੀਦਾ ਹੈ, ਪਰ ਇੱਕ ਥਾਂ ਮਨ ਇਹ ਟਿਕ ਕੇ ਨਹੀਂ ਬੈਠਦਾ। ਪਰ ਜਿਹੜੀ ਅਗਲੀ ਪੌੜੀ ਹੈ ਸਾਧ ਸੰਗਤ, ਉਹ ਤੁਹਾਨੂੰ ਇਹ ਸਿੱਧ ਕਰੇਗੀ। ਇਸ ਲਈ ਇੱਕਤ ਥਾਂ ਟਿਕੇ ਟਿਕਾਇਆ, ਟਿਕਦੇ ਨਹੀਂ। ਪਾਤਸ਼ਾਹ ਘਰ ਆਮ ਦੇ ਗੜ ਚੜਿਆ ਪਾਤਸ਼ਾਹ ਚੜਾਇਆ। ਕਹਿਣ ਲੱਗੇ ਅਗਲਿਆਂ ਗੁਰੂ ਸਾਹਿਬਾਂ ਦੇ ਘਰ ਪਾਤਸ਼ਾਹ ਵੀ ਆਉਂਦੇ ਸਨ, ਜਿਹੜੇ ਪਹਿਲੇ ਗੁਰੂ ਸਾਹਿਬ ਸੀ। ਗੁਰੂ ਨਾਨਕ ਦੇਵ ਸਾਹਿਬ ਨੂੰ ਬਾਬਰ ਨਮਸਕਾਰਾਂ ਕਰਦਾ ਰਿਹਾ। ਇਹ ਲੋਕ ਹੁਣ ਗੱਲਾਂ ਕਰ ਰਹੇ ਸੰਸਾਰ ਦੇ, ਜਿਹੜੇ ਕਹਿੰਦੇ ਵੀ ਜਿਹੜੇ ਪਹਿਲੇ ਗੁਰੂ ਸੀ ਗੁਰੂ ਨਾਨਕ ਦੇਵ ਸਾਹਿਬ ਨੂੰ ਬਾਬਰ ਨੇ ਵੀ ਨਮਸਕਾਰ ਕੀਤੀ ਹੈ। ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਅਕਬਰ ਬਾਦਸ਼ਾਹ ਮੱਥਾ ਟੇਕਣ ਵਾਸਤੇ ਆਉਂਦਾ ਰਿਹਾ ਗੋਇੰਦਵਾਲ ਸਾਹਿਬ। ਪਾਤਸ਼ਾਹ ਘਰ ਆਮ ਦੇ, ਭਾਵ ਸਤਿਗੁਰੂ ਜੀ ਦੇ ਦਰ ਘਰ ਮੌਕੇ ਦੇ ਬਾਦਸ਼ਾਹ ਹਾਕਮ ਨਵਾਬ ਚੱਲ ਕੇ ਆਉਂਦੇ ਰਹੇ, ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਵੱਲ ਵੇਖਦੇ ਆ, ਗੜ ਚੜਿਆ ਪਾਤਸ਼ਾਹ ਚੜਾਇਆ, ਇਹ ਤੇ ਪਾਤਸ਼ਾਹਾਂ ਦਾ ਚੜਾਇਆ ਕਿਲੇ ਚੜਿਆ, ਇਹ ਗਵਾਲੀਅਰ ਦੇ ਕਿਲੇ ਵਿੱਚ ਵੀ ਕੈਦ ਕੱਟ ਕੇ ਆਇਆ ਗੁਰੂ ਹਰਗੋਬਿੰਦ ਸਾਹਿਬ, ਤੇ ਕਾਰਨ ਵਾ ਵੀ ਇਹਨੇ ਸ਼ਸਤਰ ਸਜਾਏ, ਇਹ ਤਿਆਰ ਬਰ ਤਿਆਰ ਘੋੜਿਆਂ ਦੀਆਂ ਸਵਾਰੀਆਂ ਕਰ ਰਹੇ। ਫਿਰ ਕਹਿੰਦੇ ਉਮਤ ਮਹਿਲ ਨਾ ਪਾਮਦੀ, ਨੱਠਾ ਫਿਰੇ ਨਾ ਡਰੇ ਡਰਾਇਆ। ਸਿੱਖੀ ਮਹਿਲ ਸੰਗਤਾਂ ਪ੍ਰਾਪਤ ਕਰਦੀਆਂ ਸੀਗੀਆਂ, ਭਾਵ ਸਿੱਖੀ ਦੇ ਮਹੱਲ ਵਿੱਚ ਟਿਕਦੇ ਸੀ ਲੋਕ, ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਹੁਣੇ ਇਹ ਸੰਸਾਰ ਜਗਤ ਵਿੱਚ, ਕਦੇ ਅੰਮ੍ਰਿਤਸਰ ਸਾਹਿਬ, ਕਦੇ ਕੀਰਤਪੁਰ ਸਾਹਿਬ, ਕਦੇ ਗੁਜਰਾਤ ਸ਼ਹਿਰ, ਇਹ ਗੁਜਰਾਤ ਸ਼ਹਿਰ ਅੱਜ ਕੱਲ੍ਹ ਪਾਕਿਸਤਾਨ 'ਚ ਆ, ਇੱਕ ਗੁਜਰਾਤ ਸਟੇਟ ਆ ਇੰਡੀਆ 'ਚ, ਉਹਦੀ ਨਹੀਂ ਦਾਸ ਗੱਲ ਕਰ ਰਿਹਾ, ਇਹ ਗੁਜਰਾਤ ਸ਼ਹਿਰ ਆ। ਗੁਰੂ ਹਰਗੋਬਿੰਦ ਪਾਤਸ਼ਾਹ ਦਾ ਬੜਾ ਪਿਆਰਾ ਸਿੱਖ ਸੀ ਉੱਥੇ, ਇੱਕ ਸ਼ਾਹ ਦੌਲਾ ਸੀ ਉਹਦਾ ਨਾਮ, ਕਦੇ ਕਸ਼ਮੀਰ ਦੀ ਧਰਤੀ 'ਤੇ, ਕਦੇ ਨਾਨਕ ਮਤੇ, ਕਿੱਥੋਂ ਤੱਕ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖੀ ਦਾ ਪ੍ਰਚਾਰ ਕੀਤਾ। ਇਹ ਕਿਸੇ ਦੇ ਡਰਾਇਆ ਡਰਦਾ ਹੀ ਨਹੀਂ, ਕੋਈ ਖੌਫ ਨਹੀਂ ਹਰਗੋਬਿੰਦ ਸਾਹਿਬ ਨੂੰ ਕਿਸੇ ਦਾ। ਏਦਾਂ ਸੰਸਾਰ ਦੇ ਲੋਕ ਗੱਲਾਂ ਕਰਦੇ ਆ। ਮੰਜੀ ਬਹਿ ਸੰਤੋਖ ਦਾ, ਕੁੱਤੇ ਰੱਖ ਸ਼ਿਕਾਰ ਖਲਾਇਆ। ਅਗਲੇ ਸਤਿਗੁਰੂ ਪਹਿਲੇ ਜਿਹੜੇ ਸੀਗੇ ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਤੱਕ, ਕਹਿੰਦੇ ਉਹ ਤੇ ਮੰਜੀ ਬੈਠ ਕੇ, ਤਖ਼ਤ ਤੇ ਬੈਠ ਕੇ ਜਗਤ ਨੂੰ ਨਾਮਦਾਨ ਦਿੰਦੇ ਸੀ, ਸਿਮਰਨ ਭਗਤੀ ਨਾਲ ਜੋੜਦੇ ਸੀ ਸਤਿਗੁਰੂ ਪਾਤਸ਼ਾਹ ਜੀ। ਤੇ ਇਹ ਹਰਗੋਬਿੰਦ ਹੁਣ ਕੀ ਕਰ ਰਹੇ, ਕਹਿੰਦੇ ਇਹਨਾਂ ਨੇ ਘੋੜੇ ਰੱਖੇ, ਘੋੜਿਆਂ ਨੂੰ ਪਾਉਣ ਵਾਸਤੇ ਦਾਣਾ ਚਾਹੀਦਾ, ਘਾਹ ਚਾਹੀਦਾ, ਸ਼ਿਕਾਰ ਖੇਡਣ ਵਾਸਤੇ ਜਾਂਦੇ, ਕੁੱਤੇ ਰੱਖ ਸ਼ਿਕਾਰ ਖਿਲਾਇਆ, ਕੁੱਤੇ ਆਦਿਕ ਵੀ ਰੱਖੇ ਆ ਸ਼ਿਕਾਰ ਖੇਡਣ ਵਾਸਤੇ, ਘੋੜੇ ਰੱਖੇ ਆ, ਐਂ ਜੰਗਲਾਂ ਦੇ ਵਿੱਚ ਘੋੜੇ ਭਜਾਈ ਫਿਰਦੇ ਸ਼ਿਕਾਰ ਖੇਡਣ ਜਾਂਦੇ ਆ। ਏਦਾਂ ਹੁਣ ਭਾਵ ਕੇ ਸੰਗਤਾਂ ਕਹਿੰਦੀਆਂ ਵੀ ਬਦਲਾਓ ਆ ਗਿਆ ਇਕਦਮ, ਜੋ ਪਹਿਲੇ ਗੁਰੂ ਸਾਹਿਬ ਕਰਦੇ ਸੀ ਉਹ ਹੁਣ ਹਰਗੋਬਿੰਦ ਸਾਹਿਬ ਵਿੱਚ ਨਜ਼ਰ ਨਹੀਂ ਆ ਰਿਹਾ। ਪਰ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਹੁਣ ਵੇਖਿਆ ਵੀ ਹੁਣ ਸਾਨੂੰ ਲੋੜ ਆ, ਹੁਣ ਜ਼ੁਲਮ ਦਾ ਟਾਕਰਾ, ਜ਼ਾਲਮ ਦਾ ਟਾਕਰਾ ਸ਼ਮਸ਼ੀਰ ਨਾਲ ਕੀਤਾ ਜਾਊਗਾ। ਸਤਿਗੁਰੂ ਨੇ ਇਸ ਕਰਕੇ ਇਹ ਸ਼ਸਤਰਧਾਰੀ ਹੋਣ ਦਾ ਉਪਦੇਸ਼ ਸੰਗਤਾਂ ਨੂੰ ਵੀ ਦਿੱਤਾ ਕਿ ਜੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ। ਚੁੱਪ ਕਰਕੇ ਜ਼ੁਲਮ ਸਹੀ ਜਾਈਏ। ਇਹ ਕਾਇਰਤਾ ਬੁਜ਼ਦਲੀ ਡਰਾਕਲਤਾ ਹੈ, ਇਸ ਕਰਕੇ ਅਸੀਂ ਅਣਖ ਨਾਲ ਜੀਣਾ। ਗੁਰੂ ਪਾਤਸ਼ਾਹਾਂ ਨੇ ਪਹਿਲਿਆਂ ਨੇ ਵੀ ਇਹ ਬਚਨ ਵਰਤੇ ਸੀ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਛ ਖਾਏ। ਜੇ ਤੁਹਾਡੀ ਪਤ ਹੀ ਕਾਇਮ ਨਹੀਂ, ਇੱਜ਼ਤ ਹੀ ਕਾਇਮ ਨਹੀਂ, ਜੋ ਕੁਛ ਖਾਂਦੇ ਪੀਂਦੇ ਜੇ ਹਰਾਮ ਹੈ ਤੁਹਾਡਾ ਸਾਰਾ ਕੁਛ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰਤ ਵਾਲੀ ਗਲੀ ਮੇਰੀ ਆਓ। ਇਹ ਬਚਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਨੇ ਕਿ ਸਤਿਗੁਰ ਆਗਿਆ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਪਾਵੈ। ਇਸ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਇਹ ਤਬਦੀਲੀ ਆਈ ਹੈ। ਤਬਦੀਲੀ ਆਈ ਦਾ ਮਤਲਬ ਕਿ ਉਹਨਾਂ ਨੇ ਸਾਖਸ਼ਾਤ ਇਸ ਚੀਜ਼ ਨੂੰ ਪ੍ਰਗਟ ਕੀਤਾ ਆ, ਬਚਨ ਗੁਰੂ ਨਾਨਕ ਦੇਵ ਸਾਹਿਬ ਨੇ ਉਚਾਰਨ ਕਰ ਦਿੱਤੇ ਸੀ। ਇਹ ਗੁਰੂ ਨਾਨਕ ਦੇਵ ਸਾਹਿਬ ਦੇ ਬਚਨ ਨੇ ਕਿ ਮਰਨ ਮੁਣਸਾ ਸੂਰਿਆਂ ਹੱਕ ਹੈ ਜੇ ਹੋਏ ਮਰਨ ਪ੍ਰਵਾਨ। ਹੋਰ ਕਮਾਲ ਦੀ ਗੱਲ ਸਾਧ ਸੰਗਤ ਆਪ ਨਾਲ ਸਾਂਝੀ ਕਰਦੇ ਹਾਂ, ਆਹ ਬਚਨ ਭਗਤ ਕਬੀਰ ਸਾਹਿਬ ਦੇ ਹੈ। ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨ ਛਾਡੈ ਹੇਤ। ਇਹ ਬਚਨ ਬਾਣੀ ਚ ਪਹਿਲਾਂ ਤੋਂ ਹੀ ਉਚਾਰਨ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਨੂੰ ਪ੍ਰੈਕਟੀਕਲ ਰੂਪ, ਅਮਲੀ ਰੂਪ ਦਿੱਤਾ। ਤੋ ਸਿੱਖ ਇੱਕ ਦੂਜੇ ਨਾਲ ਗੱਲਾਂ ਕਰਦੇ ਵੀ ਪਹਿਲੇ ਗੁਰੂ ਸਾਹਿਬ ਜਿਹੜੇ ਉਹ ਤੇ ਤਖ਼ਤ ਤੇ ਬੈਠਦੇ ਸੀ ਤੇ ਜਗਤ ਨੂੰ ਨਾਮ ਬਾਣੀ ਦਾ ਉਪਦੇਸ਼ ਦਿੰਦੇ ਸੀ ਤਖ਼ਤ ਲਾ ਕੇ ਸਿੰਘਾਸਨ ਤੇ ਬਹਿ ਕੇ। ਇਹ ਹੁਣ ਗੁਰੂ ਸਾਹਿਬ ਸ਼ਿਕਾਰ ਆਦਿਕ ਖੇਡਦੇ ਨੇ। ਅੱਗੇ ਹੋਰ ਜ਼ਿਕਰ ਕਰਦੇ, ਬਾਣੀ ਕਰ ਸੁਣ ਗਾਮ ਦਾ ਕਥੈ ਨਾ ਸੁਣੇ ਨਾ ਗਾਵ ਸੁਣਾਇਆ। ਪਹਿਲੇ ਸਤਿਗੁਰੂ ਪਾਤਸ਼ਾਹ ਬਾਣੀ ਰਚਦੇ ਸੀ, ਬਾਣੀ ਉਚਾਰਨ ਕਰਦੇ ਸੀ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਤੱਕ ਗੁਰੂ ਸਾਹਿਬਾਨਾਂ ਨੇ ਬਾਣੀ ਉਚਾਰਨ ਕੀਤੀ ਹੈ। ਬਾਣੀ ਰਚਦੇ ਸੀ, ਬਾਣੀ ਗਾਉਂਦੇ ਸੀ, ਬਾਣੀ ਸੁਣਦੇ ਸੀ ਗੁਰੂ ਸਾਹਿਬ। ਇਹ ਹੁਣ ਬਾਣੀ ਵੀ ਨਹੀਂ ਉਚਾਰਨ ਕਰਦੇ ਹਰਗੋਬਿੰਦ ਸਾਹਿਬ, ਅਤੇ ਨਾ ਹੋਰ ਕਿਸੇ ਦੀ ਇੱਧਰ ਉੱਧਰ ਦੀ ਗੱਲਬਾਤ ਸੁਣਦੇ ਅਤੇ ਨਾ ਗਾਉਂਦੇ। ਨਾ ਸੁਣਦੇ ਅਤੇ ਨਾ ਗਾਉਣ ਦਾ ਮਤਲਬ ਇਹ ਨਹੀਂ ਲੈਣਾ ਕਿ ਗੁਰੂ ਸਾਹਿਬ ਬਾਣੀ ਨਹੀਂ ਸੁਣਦੇ ਜਾਂ ਸ਼ਬਦ ਨਹੀਂ ਸੁਣਦੇ। ਕੀਰਤਨ ਤਾਂ ਉਹਨਾਂ ਦੀ ਹਜ਼ੂਰੀ 'ਚ ਵੀ ਹੁੰਦਾ, ਮਰਿਆਦਾ ਤਾਂ ਉਹੀ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ। ਭਾਵ ਕਿ ਜਿਹੜੀਆਂ ਅਸੀਂ ਗੱਲਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਦੇ ਹਾਂ, ਅਤੇ ਤੁਸੀਂ ਕਿਉਂ ਸ਼ਸਤਰ ਸਜਾ ਲਏ ਆ, ਤੁਸੀਂ ਕਿਉਂ ਘੋੜੇ ਦੀ ਸਵਾਰੀ ਕਰ ਲਈਏ, ਸ਼ਿਕਾਰ ਖੇਡਣ ਵਾਸਤੇ ਕਿਉਂ ਜਾਂਦੇ, ਇੱਧਰ ਉੱਧਰ ਕਿਉਂ ਜਾ ਰਹੇ ਹੋ ਦੁਨੀਆਂ 'ਚ, ਇੱਕ ਜਗ੍ਹਾ 'ਤੇ ਟਿਕ ਕੇ ਬੈਠ ਜਾਓ। ਜਦੋਂ ਅਸੀਂ ਇਹ ਗੱਲ ਕਰਦੇ ਹਾਂ ਨਾ, ਫਿਰ ਸਾਨੂੰ ਕੋਈ ਜਵਾਬ ਨਹੀਂ ਦਿੰਦੇ ਅੱਗਿਓਂ, ਅਤੇ ਇਹੋ ਹੀ ਕਹਿੰਦੇ ਨੇ ਸਮਾਂ ਆਉਣ 'ਤੇ ਤੁਹਾਨੂੰ ਦੱਸਾਂਗੇ ਇਹਨਾਂ ਹਥਿਆਰਾਂ ਇਹਨਾਂ ਸ਼ਸਤਰਾਂ ਦੀ ਸਾਨੂੰ ਲੋੜ ਪੈਣੀ, ਵਰਤਣੇ ਪੈਣੇ ਹੈ ਸਮੇਂ 'ਤੇ। ਇਸ ਲਈ ਆਪਣੀ ਕੌਮ ਨੂੰ ਅਤੇ ਸਿੱਖਾਂ ਨੂੰ ਤਿਆਰ ਕਰ ਰਹੇ ਹਾਂ। ਸੇਵਕ ਪਾਸ ਨਾ ਰੱਖੀਆਂ ਦੋਖੀ ਦੁਸ਼ਟ ਆਗੂ ਮੂੰਹ ਲਾਇਆ। ਕਹਿੰਦੇ ਪਹਿਲੇ ਜਿਹੜੇ ਗੁਰੂ ਸਾਹਿਬ ਸੀ ਉਹ ਆਪਣੇ ਸੇਵਕਾਂ ਨੂੰ ਪਾਸ ਰੱਖਦੇ ਸਨ, ਸੇਵਕ ਕੋਲ ਰਹਿੰਦੇ ਸੀ ਉਹਨਾਂ ਦੇ। ਕਿਹੜੇ ਸੇਵਕ? ਕੋਈ ਟੋਕਰੀ ਢੋਣ ਵਾਲਾ, ਕੋਈ ਭਾਂਡੇ ਮਾਂਜਣ ਵਾਲਾ, ਕੋਈ ਤੱਪੜ ਝਾੜਨ ਵਾਲਾ, ਕੋਈ ਮੁੱਠੀ ਚਾਪੀ ਕਰਨ ਵਾਲਾ, ਕੋਈ ਪਾਣੀ ਢੋਣ ਵਾਲਾ, ਕੋਈ ਚੱਕੀ ਪੀਣ ਵਾਲਾ, ਕੋਈ ਪੱਖਾ ਝੱਲਣ ਵਾਲਾ। ਇਹੋ ਜਿਹੇ ਸੇਵਕਾਂ ਨੂੰ ਅੱਗੇ ਸਤਿਗੁਰੂ ਜੀ ਕੋਲ ਰੱਖਦੇ ਸੀ ਅਤੇ ਕਹਿੰਦੇ ਹੁਣ ਜਿਨ੍ਹਾਂ ਦੇ ਕੋਲ ਵਧੀਆ ਤੋਂ ਵਧੀਆ ਹਥਿਆਰ ਆ, ਵਧੀਆ ਤੋਂ ਵਧੀਆ ਸ਼ਮਸ਼ੀਰਾਂ ਅਤੇ ਘੋੜੇ ਹਾਥੀ ਜਿਨ੍ਹਾਂ ਕੋਲ ਆ, ਉਹਨਾਂ ਨੂੰ ਹੁਣ ਇਹਨਾਂ ਨੇ ਆਪਣੇ ਮੂੰਹ ਲਾਇਆ ਹੈ। ਸ਼ਬਦ ਇਹ ਵਰਤੇ ਵੀ ਦੋਖੀਆਂ ਦੁਸ਼ਟਾਂ ਨੂੰ, ਦੋਖੀ ਦੁਸ਼ਟ ਆਗੂ ਮੂੰਹ ਲਾਇਆ, ਭਾਵ ਹੈ ਤਾਂ ਉਹ ਦੋਖੀ ਦੁਸ਼ਟ ਨਹੀਂ, ਪਰ ਲੋਕ ਇਹ ਸੋਚਦੇ ਵੀ ਇਹਨਾਂ ਕੋਲ ਸ਼ਮਸ਼ੀਰ ਆ, ਬਰਸ਼ੀਆਂ ਆ, ਘੋੜੇ ਆ, ਹਾਥੀ ਆ, ਬੰਦੂਕਾਂ ਨੇ, ਤੋਪਾਂ ਨੇ। ਇਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਪਿਆਰ ਕਰਨ ਲੱਗਦੇ, ਅਤੇ ਆਪ ਵੀ ਬੰਦੂਕਾਂ ਅਤੇ ਆਪ ਵੀ ਬਰਸ਼ੀਆਂ, ਆਪ ਵੀ ਤੀਰ ਅਤੇ ਆਪਣੇ ਕੋਲ ਵੀ ਸ਼ਮਸ਼ੀਰ ਰੱਖਣ ਲੱਗ ਪਏ, ਕੀਮਤੀ ਤੋਂ ਕੀਮਤੀ ਘੋੜਿਆਂ ਦੀਆਂ ਸਵਾਰੀਆਂ ਕਰਨ ਲੱਗ ਪਏ, ਅਤੇ ਆਪਣੇ ਚਰਨਾਂ 'ਚ ਹੁਣ ਥਾਂ ਵੀ ਉਹਨਾਂ ਨੂੰ ਹੀ ਦਿੰਦੇ ਆ ਜਿਹੜੇ ਸ਼ਸਤਰਧਾਰੀ ਹੈ। ਔਰ ਇਹ ਮੂੰਹ ਕਹਿੰਦੇ ਵੀ ਨੇ ਗੁਰੂ ਹਰਗੋਬਿੰਦ ਸਾਹਿਬ ਵਿੱਚ, ਵਧੀਆ ਤੋਂ ਵਧੀਆ ਸ਼ਸਤਰ ਸਾਡੀ ਭੇਟਾ ਲੈ ਕੇ ਆਓ, ਹੁਣ ਕੋਈ ਸਾਨੂੰ ਸੋਨਾ ਚਾਂਦੀ ਆਦਿਕ ਜਾਂ ਕੋਈ ਮੋਹਰਾਂ ਮਾਇਆ ਨਹੀਂ ਚਾਹੀਦੀ, ਘੋੜੇ ਹਾਥੀ ਸ਼ਸਤਰ ਭੇਟਾ ਕਰੋ ਸਾਨੂੰ। ਕੈਸਾ ਆਸ਼ਚਰਜ, ਗੁਰੂ ਹਰਗੋਬਿੰਦ ਸਾਹਿਬ ਨੇ ਕੌਤਕ ਵਰਤਾ ਦਿੱਤਾ। ਏਦਾਂ ਹੁਣ ਲੋਕ ਹੈ ਜਿਹੜੇ ਉਹ ਗੁਰੂ ਸਾਹਿਬ ਨਾਲ ਵੀ ਬਚਨ ਕਰਦੇ ਆ ਅਤੇ ਬਾਕੀ ਆਪਸ ਦੇ ਵਿੱਚ ਵੀ ਇੱਕ ਦੂਜੇ ਨਾਲ ਐਸੀਆਂ ਬਾਤਾਂ ਪਾਉਂਦੇ। ਬਾਬਾ ਬੁੱਢਾ ਜੀ ਨੂੰ ਵੀ ਆਣ ਕੇ ਇਸ ਤਰ੍ਹਾਂ ਦੀਆਂ ਬਾਤਾਂ ਸੰਗਤਾਂ ਦੱਸਦੀਆਂ ਸੀ, ਇਹ ਕੀ ਬਦਲਾਓ ਆਇਆ, ਕਿਉਂਕਿ ਪਹਿਲੀ ਵਾਰੀ ਹੋਇਆ ਸੀ ਨਾ ਸਿੱਖ ਕੌਮ ਦੇ ਵਿੱਚ ਉਸ ਵੇਲੇ ਕਿ ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਕਿਰਪਾਨਾਂ ਪਹਿਨ, ਤਖ਼ਤ ਸਜਾਉਣਾ, ਕਲਗੀ ਲਾਉਣੀ ਸੀ ਇਸ 'ਤੇ, ਵੀ ਬਾਦਸ਼ਾਹ ਬਣ ਕੇ ਬਹਿ ਗਏ। ਸੱਚ ਨਾ ਲੁਕਿਆ ਲੁਕਾਇਆ, ਚਰਨ ਕਮਲ ਸਿੱਖ ਭਵਰ ਲਵਾਇਆ। ਹੁਣ ਤੱਤ ਦੀ ਗੱਲ ਸੁਣਨੀ। ਹੁਣ ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ ਕਹਿੰਦੇ ਵੀ ਇਸ ਤਬਦੀਲੀ ਨਾਲ ਸੱਚ ਲੁਕਾਇਆ ਨਹੀਂ ਲੁਕਦਾ, ਸਿੱਖ ਭਮਰਿਆਂ ਵਾਂਗੂ ਆ ਜਿਹੜੇ ਚਰਨਾਂ ਕਮਲਾਂ ਤੇ ਲੁਭਾਏਮਾਨ ਹੁੰਦੇ। ਸਤਿਗੁਰੂ ਦੇ ਚਰਨ ਨੇ ਨਾ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ, ਉਹ ਕਮਲ ਫੁੱਲ ਦੀ ਤਰ੍ਹਾਂ, ਸਿੱਖ ਭੌਰਿਆਂ ਦੀ ਤਰ੍ਹਾਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਣ ਕੇ ਝੁਕਦੇ ਆ, ਸਤਿਗੁਰ ਦੇ ਚਰਨਾਂ ਕਮਲਾਂ ਵਿੱਚੋਂ ਰਸ ਤੇ ਸਿੱਖੀ ਤੇ ਗੁਰਮਤ ਦੀ ਸੁਗੰਧੀ ਮਾਣਦੇ ਨੇ। ਸੱਚ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਹੈ, ਉਹ ਸ਼ਸਤਰਧਾਰੀ ਨੇ। ਹੁਣ ਲੁਕਾਇਆ ਵੀ ਸੱਚ ਨਹੀਂ ਲੁਕਣਾ, ਹੁਣ ਸੱਚ ਨੂੰ ਸਦਾ ਵਾਸਤੇ ਕਾਇਮ ਰੱਖਣ ਲਈ ਜੰਗ ਦੇ ਮੈਦਾਨ ਵਿੱਚ ਵੀ ਜਾਣਾ ਪੈਣਾ। ਦਸ਼ਮੇਸ਼ ਪਿਤਾ ਨੇ ਇਹ ਗੱਲ ਹੋਰ ਸਪਸ਼ਟ ਕੀਤੀ, ਉਹਨਾਂ ਨੇ ਔਰੰਗਜ਼ੇਬ ਨੂੰ ਜਿਹੜਾ ਜ਼ਫਰਨਾਮਾ ਲਿਖਿਆ ਨਾ, ਕਲਗੀਧਰ ਪਿਤਾ ਨੇ ਉਹਦੇ ਵਿੱਚ ਵਰਣਨ ਕੀਤਾ ਕਿ ਔਰੰਗਜ਼ੇਬ, ਲੜਨਾ ਮੇਰਾ ਸ਼ੌਕ ਨਹੀਂ ਹੈ, ਹਥਿਆਰ ਰੱਖਣੇ, ਫੌਜਾਂ ਰੱਖਣੀਆਂ, ਜੰਗ ਦੇ ਮੈਦਾਨ ਵਿੱਚ ਜੂਝਣਾ ਮੇਰਾ ਸ਼ੌਕ ਨਹੀਂ, ਲੜਨਾ ਮੇਰੀ ਮਜਬੂਰੀ ਹੈ। ਕਿਉਂਕਿ ਜਦੋਂ ਸ਼ਾਂਤੀ ਦੇ ਸਾਰੇ ਹੀਲੇ ਮੁੱਕ ਜਾਂਦੇ ਆ, ਨਿਮਰਤਾ ਪਿਆਰ ਦੇ ਸਾਰੇ ਹੀਲੇ ਤੇ ਤਰੀਕੇ ਮੁੱਕ ਜਾਂਦੇ, ਜਦੋਂ ਫਿਰ ਹੱਥ ਸ਼ਮਸ਼ੀਰ ਦੇ ਮੁੱਠੇ ਉੱਤੇ ਚਲਾ ਜਾਂਦਾ, ਇਹ ਨਜਾਇਜ਼ ਨਹੀਂ, ਇਹ ਜਾਇਜ਼ ਹੈ। ਅਸੀਂ ਸ਼ਾਂਤੀ ਵਰਤ ਕੇ ਵੇਖ ਲਈ, ਅਸੀਂ ਨਿਮਰਤਾ ਰੱਖ ਕੇ ਵੇਖ ਲਈ, ਔਰੰਗਜ਼ੇਬ ਤੇਰੇ ਜ਼ੁਲਮਾਂ ਨੂੰ ਠੱਲ ਨਹੀਂ ਪਈ, ਇਸ ਲਈ ਲੜਨਾ ਮੇਰੀ ਮਜਬੂਰੀ ਹੈ, ਤਾਂ ਮੈਂ ਜੰਗ ਦੇ ਮੈਦਾਨ ਵਿੱਚ ਆਇਆ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਹੋਈ। ਇਸ ਲਈ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਖਿਆ, ਹੁਣ ਸੱਚ ਨੂੰ ਕਾਇਮ ਰੱਖਣ ਵਾਸਤੇ, ਸੱਚ ਨੂੰ ਸਦਾ ਜੀਂਦਾ ਜਾਗਦਾ ਰੱਖਣ ਲਈ ਸ਼ਮਸ਼ੀਰ ਚੁੱਕਣੀ ਪੈਣੀ ਹੈ, ਨਹੀਂ ਤਾਂ ਇਸ ਤਰ੍ਹਾਂ ਇਹਦੇ ਸਾਰਿਆਂ ਨੂੰ ਮਾਰੀ ਜਾਣਗੇ। ਫਿਰ ਮੌਕੇ ਦੇ ਹਾਕਮ ਨੇ ਜਿਹੜੇ, ਕਲਗੀਧਰ ਪਾਤਸ਼ਾਹ ਨੇ ਜਿਹੜੇ ਬਚਨ ਆਖੇ, ਉਹ ਕਹਿੰਦੇ ਚੂੰਕਾਰ ਅਜ ਹਮਾ ਹੀਲ ਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਹੋਰ ਦਾਸ ਸਪਸ਼ਟ ਕਰਦੇ, ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਤੇ ਛੇਵੇਂ ਪਾਤਸ਼ਾਹ ਨੇ ਸ਼ਮਸ਼ੀਰ ਚੁੱਕੀ, ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਤੇ ਦਸਵੇਂ ਪਾਤਸ਼ਾਹ ਨੇ ਸ਼ਮਸ਼ੀਰ ਚੁੱਕ ਲਈ। ਇਸ ਲਈ ਉਹਨਾਂ ਨੇ ਆਖਿਆ, ਜਿਹੜਾ ਜ਼ੁਲਮ ਹੈ ਉਹਨੂੰ ਹੁਣ ਖਤਮ ਕਰਨ ਵਾਸਤੇ ਜੰਗ ਦੇ ਮੈਦਾਨ ਵਿੱਚ ਜੂਝਣਾ ਪਏਗਾ। ਇਹੋ ਹੀ ਸੋਚ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਤੋਂ ਸ਼ੁਰੂਆਤ ਹੋ ਗਈ ਉਸਦੀ। ਅਜਰ ਜਰੈ ਨਾ ਆਪ ਜਣਾਇਆ, ਕਿਉਂਕਿ ਉਹ ਜਾਣਦੇ ਹਨ ਕਿ ਗੁਰੂ ਅਜਰ ਨੂੰ ਜਰ ਰਿਹਾ ਹੈ। ਕੌਣ ਜਾਣਦੇ ਹਨ? ਗੁਰੂ ਕੇ ਸਿੱਖ, ਜਿਹੜੇ ਸਤਿਗੁਰ ਦੇ ਚਰਨਾਂ ਕਮਲਾਂ ਤੇ ਭੌਰੇ ਬਣ ਕੇ ਝੁਕਦੇ ਹਨ, ਉਹ ਜਾਣਦੇ ਹਨ ਕਿ ਸਤਿਗੁਰੂ ਅਜਰ ਸ਼ਕਤੀ ਨੂੰ ਜਰ ਰਹੇ ਹਨ, ਆਪਣਾ ਆਪ ਜਣਾਉਂਦੇ ਨਹੀਂ। ਪਰ ਜੇ ਜ਼ੁਲਮ ਅਤਿਆਚਾਰ ਹੋ ਰਿਹਾ ਹੈ, ਇਹ ਸਾਰੇ ਦਾ ਸਾਰਾ ਕੁਛ ਸਤਿਗੁਰੂ ਪਾਤਸ਼ਾਹ ਉਸ ਜ਼ੁਲਮ ਨੂੰ ਮਕਾਉਣ ਵਾਸਤੇ ਕਰ ਰਹੇ ਹਨ। ਅਗਲੀ ਪੌੜੀ ਦੇ ਵਿੱਚ ਉਸੇ ਪਹਿਲੀ ਪੌੜੀ ਦਾ ਹੀ ਜਵਾਬ ਦੇ ਰਹੇ ਹਾਂ। ਵਾਰ ਛੱਬਵੀਂ ਪੌੜੀ ਪੱਚਵੀਂ ਵਿੱਚ ਕੀ ਆਖਿਆ, ਜਿਵੇਂ ਪਿੱਛੇ ਜ਼ਿਕਰ ਆਇਆ ਸੀ ਕਿ ਸਤਿਗੁਰੂ ਪਾਤਸ਼ਾਹ ਸ਼ਿਕਾਰ ਵੀ ਖੇਡਦੇ ਆ, ਸ਼ਸਤਰ ਵੀ ਰੱਖੇ, ਘੋੜੇ ਵੀ ਰੱਖੇ ਆ, ਇਸ ਤਰ੍ਹਾਂ ਹੁਣ ਪ੍ਰਚਾਰ ਦਾ ਤਰੀਕਾ ਵੀ ਬਦਲ ਗਿਆ ਵੀ ਜੰਗ ਦੇ ਮੈਦਾਨ ਚ ਜੂਝੋ ਤੇ ਸ਼ਸਤਰਧਾਰੀ ਹੋਵੋ ਤੇ ਸ਼ਸਤਰ ਵਿਦਿਆ ਸਿੱਖੋ, ਉਹਦਾ ਹੁਣ ਜਵਾਬ ਦਿੰਦੇ ਨੇ ਭਾਈ ਗੁਰਦਾਸ ਜੀ ਕਿ ਕਿਉਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਐਸਾ ਕੁਛ ਕਰ ਰਹੇ ਆ। ਇਸ ਪਵਿੱਤਰ ਬਚਨਾਂ ਵਿੱਚ ਫਰਮਾਨ ਕੀਤਾ, ਖੇਤੀ ਵਾੜ ਸੋ ਢਿੰਗਰੀ, ਕਿੱਕਰ ਆਸ ਪਾਸ ਜਿਉ ਬਾਗ, ਸੱਪ ਪਲੇਟੇ ਚੰਨਣ, ਬੂਹੇ ਜਿੰਦਾ ਕੁੱਤਾ ਜਾਗੈ, ਕਵਲੈ ਕੰਡੇ ਜਾਣੀਐਨ, ਸਿਆਣਾ ਇੱਕ ਕੋਈ ਵਿੱਚ ਫਾਗੈ, ਜਿਉ ਪਾਰਸ ਵਿੱਚ ਪੱਥਰਾਂ, ਮਣੀ ਮਸਤਕ ਜਿਉ ਕਾਲੈ ਨਾਗੈ, ਰਤਨ ਸੋਹੈ ਗਲ ਪੋਤ ਵਿੱਚ, ਮਹਿਗਲ ਬੱਧਾ ਕੱਚੈ ਧਾਗੈ, ਭਾਵ ਭਗਤ ਭੁੱਖ ਜਾਏ ਘਰ, ਬਿਦ ਰਖਵਾਲੈ ਪਿੰਨੀ ਸਾਗੈ, ਚਰਨ ਕਮਲ ਗੁਰ ਸਿੱਖ ਭੌਰ, ਸਾਧ ਸੰਗਤ ਸਹਿਲੰਗ ਸੁਭਾਗੈ, ਪਿਰਮ ਪਿਆਲੈ ਦੁੱਤਰ ਝਾਗੈ, ਪਿਰਮ ਪਿਆਲੈ ਦੁੱਤਰ ਝਾਗੈ। ਹੁਣ ਮੀਰੀ ਪੀਰੀ ਦੇ ਦਾਤੇ ਦੇ ਉਹ ਢੰਗ ਤਰੀਕੇ ਵਰਣਨ ਕਰ ਰਹੇ ਹਨ, ਕਿਉਂ ਸ਼ਸਤਰਧਾਰੀ ਹੋਣਾ ਹੈ, ਕਿਉਂ ਜ਼ੁਲਮ ਦਾ ਟਾਕਰਾ ਕਰਨਾ ਹੈ, ਜੰਗ ਦੇ ਮੈਦਾਨ ਚ ਜਾ ਕੇ ਕਿਉਂ ਸ਼ਸਤਰਧਾਰੀ ਹੋਣਾ ਹੈ। ਭਾਈ ਗੁਰਦਾਸ ਜੀ ਨੇ ਫਰਮਾਨ ਕੀਤਾ, ਖੇਤੀ ਵਾੜ ਸੋ ਢਿੰਗਰੀ, ਕਿੱਕਰ ਆਸ ਪਾਸ ਜਿਉਂ ਬਾਗੈ। ਕਹਿੰਦੇ ਖੇਤੀ ਦੇ ਆਲੇ ਦੁਆਲੇ, ਹੁਣ ਆਪਾਂ ਕੋਈ ਖੇਤੀ ਬੀਜ ਲਈ ਹੈ ਤੇ ਸਾਧ ਸੰਗਤ ਇੱਕ ਗੱਲ ਚੇਤੇ ਰੱਖਣਾ, ਹੁਣ ਖੇਤੀ ਬੀਜਣ ਤੋਂ ਬਾਅਦ ਉਸ ਖੇਤੀ ਦੀ ਪਸ਼ੂਆਂ ਤੋਂ ਜਾਨਵਰਾਂ ਤੋਂ ਰੱਖਿਆ ਵੀ ਤੇ ਕਰਨੀ ਆ। ਹੁਣ ਕਣਕ ਬੀਜ ਲਈ, ਮੱਕੀ ਬੀਜ ਲਈ, ਤੇ ਕਣਕ ਨੂੰ ਮੱਕੀ ਨੂੰ ਪਸ਼ੂਆਂ ਤੋਂ ਬਾਹਰੋਂ ਕੋਈ ਵਾਰਾ ਪਸ਼ੂ ਆਣ ਕੇ ਖਾ ਜਾਣ, ਉਹਦੇ ਲਈ ਵਾੜ ਤੇ ਕਰਨੀ ਆ ਨਾ। ਹੁਣ ਕਹਿੰਦੇ ਖੇਤੀ ਵਾੜ ਸੋ ਢਿੰਗਰੀ, ਢਿੰਗਰੀ ਦਾ ਅਰਥ ਹੁੰਦਾ ਕੰਡਿਆਂ ਦੀ ਵਾੜ ਕਰਨੀ। ਜ਼ਮੀਨ ਦੇ ਵਿੱਚ, ਧਰਤੀ ਦੇ ਵਿੱਚ ਖੇਤੀ ਬੀਜ ਲਈ, ਪਰੰਤੂ ਉਹ ਖੇਤੀ ਬੀਜ ਕੇ ਉਹਦੇ ਆਲੇ ਦੁਆਲੇ ਕੰਡਿਆਂ ਦੀ ਵਾੜ ਕੀਤੀ ਜਾਂਦੀ ਹੈ ਕਿ ਬਾਹਰੋਂ ਪਸ਼ੂ ਨਾ ਚਰਨ ਆ ਕੇ, ਨੁਕਸਾਨ ਨਾ ਹੋਵੇ ਖੇਤੀ ਦਾ। ਗੁਰਮਤ ਸਤਿਗੁਰੂ ਪਾਤਸ਼ਾਹ ਨੇ ਦ੍ਰਿੜ ਕਰਾਈ ਆ, ਪਰ ਜਿਹੜੇ ਸ਼ਸਤਰਧਾਰੀ ਹੋਣਾ ਵਾ ਨਾ, ਇਹ ਵਾੜ ਕੀਤੀ ਜਾ ਰਹੀ ਆ ਤਾਂ ਕਿ ਸਿੱਖੀ ਨੂੰ ਖਤਰਾ ਨਾ ਹੋਵੇ ਕੋਈ। ਕਿਸੇ ਉੱਪਰ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗਾਂ ਲੜੀਆਂ, ਕਿਸੇ ਤੇ ਹੱਲਾ ਕਰਕੇ ਗਏ ਆਪ। ਜਿਹੜੇ ਬਾਹਰੋਂ ਜ਼ਾਲਮ ਆਉਂਦੇ ਰਹੇ ਉਹਨਾਂ ਦਾ ਟਾਕਰਾ ਕਰਦੇ ਰਹੇ। ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੱਡੀਆਂ ਛੋਟੀਆਂ ਸਾਰੀਆਂ ਜੰਗਾਂ ਦਾ ਜੇ ਆਪਾਂ ਜ਼ਿਕਰ ਕਰੀਏ ਨਾ, ਤੇ 14 ਜੰਗਾਂ ਲੜੀਆਂ ਕਲਗੀਧਰ ਪਿਤਾ ਨੇ, ਤੇ ਇੱਕ ਵੀ ਜੰਗ ਵਿੱਚ ਮਹਾਰਾਜ ਕਿਸੇ ਤੇ ਚੜ੍ਹਾਈ ਕਰਕੇ ਨਹੀਂ ਗਏ, ਬਾਹਰੋਂ ਆਏ ਜ਼ਾਲਮਾਂ ਦਾ ਮੁਕਾਬਲਾ ਕਰਦੇ ਰਹੇ। ਕਹਿਣ ਲੱਗੇ ਤੇ ਅਸੀਂ ਆਪਣੀ ਖੇਤੀ ਨੂੰ ਵਾੜ ਕੀਤੀ ਆ, ਅਸੀਂ ਕਿਸੇ ਤੇ ਚੜ੍ਹਾਈ ਕਰਕੇ ਨਹੀਂ ਜਾ ਰਹੇ, ਅਸੀਂ ਤੇ ਆਪਣੀ ਖੇਤੀ ਜਿਹੜੀ ਹੈ ਸਾਬਤ ਰੱਖਣੀ ਆ ਕਿ ਸਿੱਖੀ ਦਾ ਨੁਕਸਾਨ ਨਾ ਹੋਵੇ। ਜੇ ਕੋਈ ਬਾਹਰੋਂ ਜ਼ਾਲਮ ਆਉਂਦਾ ਤੇ ਅਸੀਂ ਟਾਕਰਾ ਕਰਾਂਗੇ ਉਹਦਾ। ਬਚਨ ਫਿਰ ਸਰਵਣ ਕਰਿਓ ਜੇ, ਖੇਤੀ ਵਾੜ ਸੋ ਢਿੰਗਰੀ। ਕਹਿਣ ਲੱਗੇ ਖੇਤੀ ਦੇ ਦੁਆਲੇ ਢਿੰਗਰਾਂ ਦੀ ਵਾੜ, ਮਤਲਬ ਕੰਡਿਆਂ ਦੀ ਵਾੜ ਕੀਤੀ ਜਾਂਦੀ ਆ ਤਾਂ ਕਿ ਖੇਤੀ ਦਾ ਨੁਕਸਾਨ ਨਾ ਕਰੇ ਕੋਈ ਪਸ਼ੂ ਜਾਨਵਰ ਬਾਹਰੋਂ ਆ ਕੇ। ਦੂਸਰੀ ਫਿਰ ਦਲੀਲ ਦਿੱਤੀ, ਕਿੱਕਰ ਆਸ ਪਾਸ ਜਿਉਂ ਬਾਗ ਹੈ, ਬੜੇ ਵਧੀਆ ਕੀਮਤੀ ਦਰਖਤਾਂ ਦਾ ਬਾਗ ਲੱਗਾ ਹੋਵੇ, ਪਰ ਉਸ ਬਾਗ ਦੀ ਰੱਖਿਆ ਵਾਸਤੇ ਆਲੇ ਦੁਆਲੇ ਕਿੱਕਰਾਂ ਲਾ ਦਿੰਦੇ ਆ, ਕੰਡਿਆਲੀਆਂ ਹੁੰਦੀਆਂ ਕਿੱਕਰਾਂ ਜਿਹੜੀਆਂ ਨਾ, ਕੰਡੇ ਹੁੰਦੇ ਉਹਨਾਂ ਨੂੰ, ਇਸ ਕਰਕੇ ਬਾਹਰੋਂ ਕੋਈ ਜੀਵ ਜਾਨਵਰ ਉਸ ਬਾਗ ਦੇ ਵਿੱਚ ਵੜਦੇ ਨਹੀਂ ਤੇ ਅੰਦਰ ਵਾਲੇ ਬੂਟਿਆਂ ਦੀ ਰੱਖਿਆ ਹੋਈ ਰਹਿੰਦੀ ਹੈ। ਇਸ ਲਈ ਜਿਵੇਂ ਬਾਗ ਦੇ ਦੁਆਲੇ ਕਿੱਕਰਾਂ ਬੀਜੀਆਂ ਹੁੰਦੀਆਂ, ਖੇਤੀ ਦੇ ਦੁਆਲੇ ਕੰਡਿਆਂ ਦੀ ਵਾੜ ਕੀਤੀ ਹੁੰਦੀ ਹੈ। ਫਿਰ ਦਲੀਲ ਦਿੱਤੀ, ਸੱਪ ਪਲੇਟੇ ਚੰਨਣੈ, ਬੂਹੇ ਜਿੰਦਰਾ ਕੁੱਤਾ ਜਾਗੈ। ਕਹਿੰਦੇ ਚੰਦਨ ਦੇ ਦੁਆਲੇ ਸੱਪ ਲਵੇਟੇ ਹੁੰਦੇ ਆ, ਜਲਦੀ ਕੀਤੇ ਚੰਦਨ ਨੂੰ ਵੱਢ ਨਹੀਂ ਸਕਦਾ ਕੋਈ ਦਰਖਤ ਨੂੰ, ਆਲੇ ਦੁਆਲੇ ਉਹਦੇ ਸੱਪਾਂ ਨੇ ਲਵੇਟ ਮਾਰੇ। ਭਾਵੇਂ ਸੱਪ ਆਪਣਾ ਰਸ ਲੈਣ ਆਉਂਦੇ, ਉਹਨਾਂ ਨੂੰ ਠੰਡਕ ਮਿਲਦੀ ਉੱਥੇ, ਪਰੰਤੂ ਭਾਈ ਗੁਰਦਾਸ ਜੀ ਕਹਿੰਦੇ ਇੰਜ ਸਮਝ ਲਓ ਵੀ ਜਿਵੇਂ ਚੰਦਨ ਦੇ ਦੁਆਲੇ ਸੱਪਾਂ ਨੇ ਉਹਦੀ ਰੱਖਿਆ ਕੀਤੀ ਹੈ ਵੀ ਵੱਢ ਕੇ ਨਾ ਲੈ ਜੇ ਕੋਈ। ਬੂਹੇ ਜਿੰਦਰੇ ਕੁੱਤਾ ਜਾਗਿਆ, ਕਹਿੰਦੇ ਖਜ਼ਾਨਾ ਕੋਈ ਰੱਖਿਆ ਹੋਵੇ ਕਿਤੇ ਤੇ ਉਹਦੇ ਬੂਹੇ ਦੇ ਉੱਤੇ ਜਿੰਦਰੇ ਮਾਰੇ ਜਾਂਦੇ ਆ, ਕੋਈ ਕੁੱਤਾ ਆਦਿਕ ਵੀ ਬਿਠਾਇਆ ਜਾਂਦਾ ਰਾਖੀ ਵਾਸਤੇ। ਕਹਿੰਦੇ ਕੁੱਤੇ ਜਾਗਦੇ ਆ, ਜਿੰਦਰੇ ਮਾਰੇ ਆ, ਕਹਿਣ ਦਾ ਭਾਵ ਖਜ਼ਾਨੇ ਦੀ ਰੱਖਿਆ ਵਾਸਤੇ। ਤਾਂ ਭਾਈ ਗੁਰਦਾਸ ਜੀ ਕਹਿੰਦੇ, ਸਤਿਗੁਰੂ ਪਾਤਸ਼ਾਹ ਕਹਿੰਦੇ ਇਸ ਸਿੱਖੀ ਦੀ ਰੱਖਿਆ ਵਾਸਤੇ, ਕੌਮ ਦੀ ਰੱਖਿਆ ਵਾਸਤੇ ਤੇ ਚੜ੍ਹਦੀ ਕਲਾ ਲਈ ਇਹਨੂੰ ਵੀ ਵਾੜ ਕਰਨੀ ਪੈਣੀ, ਇਹਦੇ ਵਾਸਤੇ ਵੀ ਉਪਰਾਲਾ ਕਰਨਾ ਪੈਣਾ, ਤਾਂ ਸ਼ਸਤਰ ਸਜਾਏ। ਕਵਲੈ ਕੰਡੇ ਜਾਣੀਐ, ਸਿਆਣਾ ਇੱਕ ਕੋਈ ਵਿੱਚ ਫਾਗੈ। ਕਹਿੰਦੇ ਜਿਹੜਾ ਕਮਲ ਦਾ ਫੁੱਲ ਹੈ ਨਾ, ਉਹਦੇ ਆਲੇ ਦੁਆਲੇ ਕੰਡੇ ਵੀ ਹੁੰਦੇ ਆ, ਤੇ ਕੰਡੇ ਪਰਮਾਤਮਾ ਨੇ ਐਵੇਂ ਨਹੀਂ ਲਾਏ, ਸਮਝੋ ਉਸ ਫੁੱਲ ਦੀ ਰੱਖਿਆ ਕਰਨ ਵਾਸਤੇ ਪਹਿਰੇਦਾਰ ਬਿਠਾ ਤੇ। ਕਮਲ ਫੁੱਲ ਦੇ ਦੁਆਲੇ ਕੰਡੇ, ਕਿਸੇ ਇੱਕ ਤੇ ਸਿਆਣੇ ਦੇ ਦੁਆਲੇ। ਸਾਧ ਸੰਗਤ, ਫੱਗਣ ਵਿੱਚ ਖਰੂਦੀ ਸੰਸਾਰ ਹੁੰਦਾ ਹੈ, ਇੱਦਾਂ ਹਰ ਕਿਸੇ ਦੀ ਰੱਖਿਆ ਕਰਨ ਵਾਸਤੇ ਕੋਈ ਨਾ ਕੋਈ ਇੰਤਜ਼ਾਮ ਕੀਤਾ ਹੀ ਜਾਂਦਾ ਹੈ। ਬਾਦਸ਼ਾਹ ਰਾਜੇ ਲੋਕ ਵੀ ਆਪਣੇ ਪਹਿਰੇਦਾਰ ਅਤੇ ਦਰਬਾਨ ਆਦਿਕ ਰੱਖਦੇ ਹਨ ਰੱਖਿਆ ਵਾਸਤੇ। ਇਸ ਲਈ ਸਤਿਗੁਰੂ ਵੀ ਸੱਚਾ ਪਾਤਸ਼ਾਹ ਹੈ। ਜਿਉਂ ਪਾਰਸ ਵਿੱਚ ਪੱਥਰਾਂ, ਮਣੀ ਮਸਤਕ ਜਿਉਂ ਕਾਲੇ ਨਾਗੈ। ਕਹਿਣ ਲੱਗੇ ਜਿਹੜਾ ਪਾਰਸ ਆ ਉਹ ਵੀ ਪੱਥਰਾਂ ਦੇ ਵਿੱਚ ਹੀ ਰਹਿੰਦਾ, ਉਹਦੇ ਆਲੇ ਦੁਆਲੇ ਵੀ ਪੱਥਰ ਹੀ ਹੁੰਦੇ ਆ, ਤੇ ਜਿਹੜਾ ਕਾਲਾ ਸੱਪ ਆ ਮਣੀ ਉਹਦੇ ਸਿਰ ਦੇ ਵਿੱਚ ਹੀ ਹੁੰਦੀ। ਹੁਣ ਧਿਆਨ ਨਾਲ ਸੁਣਨਾ ਬਚਨ। ਭਾਈ ਗੁਰਦਾਸ ਜੀ ਕਹਿੰਦੇ ਜਿਉਂ ਪਾਰਸ ਵਿੱਚ ਪੱਥਰਾਂ, ਕਹਿੰਦੇ ਪਾਰਸ ਗਿਰਦੇ ਪੱਥਰ ਹੀ ਹੁੰਦੇ ਆ, ਤੇ ਮਣੀ ਜਿਵੇਂ ਕਾਲੇ ਨਾਗ ਦੇ ਮਸਤਕ ਦੇ ਵਿੱਚ ਹੁੰਦੀ ਹੈ, ਜਿੱਦਾਂ ਹੁਣ ਲੋਕ ਹੋਲੀਆਂ ਖੇਡਦੇ ਆ। ਭਾਈ ਗੁਰਦਾਸ ਜੀ ਕਹਿੰਦੇ ਇੱਕ ਕੋਈ ਵਿੱਚ ਫੱਗ ਹੈ, ਜਿਹੜੀ ਪਹਿਲਾਂ ਪੰਕਤੀ ਆਈ ਕਿ ਹੋਲੀਆਂ ਲੋਕੀ ਖੇਡਦੇ ਭਾਵੇਂ ਬਹੁਤ ਸਿਆਣੇ ਵੀ ਲੋਕ ਹੋਣ, ਪਰ ਕਦੇ ਕਦੇ ਖਰੂਦੀ ਵੀ ਲੋਕ ਹੁੰਦੇ ਆ ਜਿਹੜੇ ਲੜਾਈਆਂ ਝੇੜ ਲੈਂਦੇ ਹੋਲੀਆਂ ਚ। ਕਹਿਣ ਲੱਗੇ ਫਿਰ ਭਾਵੇਂ ਰਾਜੇ ਮਹਾਰਾਜੇ ਬਾਦਸ਼ਾਹ ਲੋਕ ਚੰਗੇ ਵੀ ਹੁੰਦੇ ਆ, ਪਰ ਜਹਾਂਗੀਰ ਵਰਗੇ ਜਾਂ ਹੋਰ ਲੜਾਕੇ ਦੂਸਰਿਆਂ ਤੇ ਜ਼ੁਲਮ ਕਰਨ ਵਾਲੇ ਜਿਹੜੇ ਖਰੂਦ ਪਾਉਣ ਵਾਲੇ ਹਨ, ਉਹਨਾਂ ਦਾ ਟਾਕਰਾ ਵੀ ਕਰਨਾ ਪੈਣਾ ਆਪਾਂ। ਇਸ ਲਈ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਭਾਵ ਸੀ ਕਿ ਸਦਾ ਤਿਆਰ ਬਰ ਤਿਆਰ ਰਹਿਣਾ ਚਾਹੀਦਾ, ਖਰੂਦ ਕਰਨ ਵਾਲੇ ਲੋਕ ਤੇ ਸਿੱਖੀ ਦੇ ਉੱਤੇ ਜ਼ੁਲਮ ਕਰਨ ਵਾਲੇ ਲੋਕ ਵੀ ਹੈਗੇ ਨੇ। ਰਤਨ ਸੋਹੈ ਗਲ ਪੋਤ ਵਿੱਚ, ਮਹਿਗਲ ਬੱਧਾ ਕੱਚੇ ਧਾਗੇ। ਗਲ ਦੀ ਮਾਲਾ ਵਿਖੇ ਰਤਨ ਦੇ ਦੁਆਲੇ ਕੱਚ ਕੜੇ ਸ਼ੋਭਦੇ ਹਨ, ਤੇ ਹਾਥੀ ਦੇ ਉਦਾਲੇ ਬੱਧੇ ਹੋਏ ਕੱਚੇ ਧਾਗਿਆਂ ਤੋਂ ਵੱਟੇ ਹੋਏ ਸੰਗਲ ਰੂਪ ਰਸੇ ਹੁੰਦੇ ਹਨ। ਭਾਵ ਕਿ ਸੰਸਾਰ ਜਗਤ ਦੇ ਵਿੱਚ ਇਸ ਪ੍ਰਕਾਰ ਦੇ ਘੇਰਿਆਂ ਵਿੱਚ ਵਾਹਿਗੁਰੂ ਦੀ ਪਦਾਰਥ, ਵਾਹਿਗੁਰੂ ਦੀ ਪ੍ਰਾਪਤ ਰੂਪੀ ਪਦਾਰਥ ਹੈ ਜਿਹੜਾ, ਉਹ ਇਸ ਤਰ੍ਹਾਂ ਪ੍ਰਾਪਤ ਹੁੰਦਾ ਹੈ। ਕਿਸ ਤਰ੍ਹਾਂ ਦੱਸਦੇ, ਭਾਵ ਭਗਤ ਭੁੱਖ ਜਾਏ ਘਰ, ਬਿਦਰ ਖਵਾਲੇ ਕਿੰਨੀ ਸਾਗੈ। ਬੜੇ ਪਿਆਰੇ ਬਚਨ ਆਖੇ, ਕਹਿਣ ਲੱਗੇ ਜਿਸ ਤਰ੍ਹਾਂ ਬਿਦਰ ਦੇ ਘਰ ਕ੍ਰਿਸ਼ਨ ਜੀ ਨੇ ਜਾ ਕੇ ਰਾਤ ਕੱਟੀ ਸੀ ਤੇ ਬਿਦਰ ਦੇ ਘਰ ਦਾ ਸਾਗ ਖਾਧਾ, ਬੜੇ ਖੁਸ਼ ਹੋਏ, ਪ੍ਰਸੰਨ ਹੋਏ। ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਇ ਪਾਵੇ। ਹਸਤੀ ਦੇਖ ਭਰਮ ਤੇ ਭੁੱਲਾ, ਕੌਣ ਯੁਧਿਸ਼ਠਰ ਵਰਗੇ ਰਾਜੇ ਹੀ ਜਿਹੜੇ ਉੱਥੇ ਨੀ ਕ੍ਰਿਸ਼ਨ ਜੀ ਨੇ ਰਾਤ ਕੱਟੀ ਜਾ ਕੇ, ਕਿਉਂਕਿ ਹੰਕਾਰੀ ਲੋਕ ਸੀ। ਹਸਤੀ ਦੇਖ ਭਰਮ ਤੇ ਭੁੱਲਾ, ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਆਨੀ, ਕਬੀਰ ਕੋ ਠਾਕਰ ਅਨੰਦ ਬਿਨੋਦੀ, ਜਾਤ ਨ ਕਾਹੂ ਕੀ ਮਾਨੀ। ਭਾਈ ਗੁਰਦਾਸ ਜੀ ਕੀ ਕਹਿ ਰਹੇ, ਭਾਵ ਭਗਤ ਭੁੱਖ ਜਾਏ ਘਰ, ਬਿਦਰ ਖਵਾਲੇ ਕਿੰਨੀ ਸਾਗੈ। ਜਿਸ ਤਰ੍ਹਾਂ ਬਿਦਰ ਦੇ ਦੁੱਖ ਸਾਗ ਦੀ ਪਿੰਨੀ ਖਵਾਲਿਆਂ ਗਏ, ਇਸ ਤਰ੍ਹਾਂ ਪ੍ਰੇਮਾ ਭਗਤੀ ਨਾਲ ਸਾਡੇ ਮਨ ਹਿਰਦੇ ਦੀ ਭੁੱਖ ਵੀ ਮਿਟਦੀ ਹੈ। ਸਤਿਗੁਰ ਦੇ ਚਰਨਾਂ ਨਾਲ ਪ੍ਰੇਮਾ ਭਗਤੀ ਕਰਕੇ ਹੀ ਜੁੜਨਾ ਹੈ, ਪ੍ਰੇਮਾ ਭਗਤੀ ਦੇ ਨਾਲ ਹੀ ਸਤਿਗੁਰ ਦੇ ਚਰਨਾਂ ਨਾਲ ਸਾਂਝ ਪਾਉਣੀ ਹੈ। ਤੋ ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿਣ ਲੱਗੇ, ਚਰਨ ਕਮਲ ਗੁਰ ਸਿੱਖ ਭੌਰ, ਸਾਧ ਸੰਗਤ ਸਹਿ ਲੰਗ ਸੁਭਾਗੈ। ਗੁਰੂ ਦੇ ਚਰਨਾਂ ਕਮਲਾਂ ਦਾ ਸਿੱਖ ਭੌਰਾ ਬਣੇ ਤੇ ਸਾਧ ਸੰਗਤ ਵਿੱਚ ਭਲੇ ਜਾਣ ਕੇ ਲੱਗਾ ਰਹੇ ਕਿ ਇਹਦੇ ਵਿੱਚ ਹੀ ਮੇਰਾ ਭਲਾ ਹੈ, ਮੈਂ ਸਾਧ ਸੰਗਤ ਚ ਜੁੜਿਆ ਰਵਾਂ। ਪਿਰਮ ਪਿਆਲੇ ਦੁੱਤਰ ਝਾਗੈ, ਇਸ ਤਰ੍ਹਾਂ ਪ੍ਰੇਮ ਦੇ ਪਿਆਲੇ, ਪ੍ਰੀਤ ਦੇ ਪਿਆਲੇ ਸਾਧ ਸੰਗਤ ਜੇ ਪੀਣੇ ਆ ਨਾ, ਤੇ ਕਦੇ ਕਦੇ ਸੰਸਾਰ ਜਗਤ ਵਿੱਚ ਕਸ਼ਟ ਵੀ ਝੱਲਣੇ ਪੈਂਦੇ, ਦੁੱਖ ਵੀ ਕਦੇ ਕਦੇ ਝੱਲਣੇ ਪੈਂਦੇ ਨੇ, ਜੇ ਪ੍ਰੇਮ ਦਾ ਪਿਆਲਾ ਪੀਣਾ, ਪ੍ਰੀਤ ਦਾ ਪਿਆਲਾ ਪੀਣਾ। ਵੇਖੋ, ਛੇਵੇਂ ਪਾਤਸ਼ਾਹ ਜੀ ਦੇ ਸਮੇਂ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਬਚਨ ਵਰਣਨ ਕਰ ਦਿੱਤੇ ਆ ਕਿ ਜੇ ਪ੍ਰੇਮ ਪਿਆਲਾ ਪੀਣਾ, ਸਿੱਖੀ ਦੇ ਪਿਆਲੇ ਪੀਣੇ, ਸ਼ਬਦ ਦੀ ਕਮਾਈ ਕਰਨੀ ਆ, ਤਾਂ ਸੱਜਣਾ ਕਦੇ ਕਦੇ ਜ਼ਿੰਦਗੀ ਵਿੱਚ ਦੁੱਖ ਵੀ ਝੱਲਣੇ ਪੈ ਸਕਦੇ, ਕਸ਼ਟ ਵੀ ਝਾਗੇ ਜਾ ਸਕਦੇ ਆ। ਭਾਵ ਸਿੱਖ ਗੁਰੂ ਦਾ ਪੱਲਾ ਛੱਡਦਾ ਨਹੀਂ ਗਾ, ਦੁੱਖ ਮੁੱਕ ਜਾਂਦੇ ਆ ਇੱਕ ਦਿਨ, ਪਰ ਕਦੇ ਕਦੇ ਵਿਪਤਾ ਤੇ ਕਸ਼ਟਾਂ ਵਿੱਚੋਂ ਸਿੱਖਾਂ ਨੂੰ ਗੁਜ਼ਰਨਾ ਪੈਂਦਾ ਹੈ। ਬੜੇ ਦੁੱਖ ਸਿੱਖਾਂ ਨੇ ਝੱਲੇ ਨੇ, ਸੰਸਾਰ ਜਗਤ ਦੇ ਵਿੱਚ ਬੰਦ ਬੰਦ ਕਟਾਉਣੇ, ਚਰਖੜੀਆਂ ਤੇ ਚੜ੍ਹਨਾ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣੇ, ਇਹ ਦਿਨ ਵੀ ਸਿੱਖਾਂ ਨੇ ਵੇਖੇ। ਸਾਡੀ ਕੌਮ ਦੇ ਬੜੇ ਪਿਆਰੇ ਵਿਦਵਾਨ ਹੋਏ ਇੱਕ, ਉਹਨਾਂ ਦਾ ਨਾਂ ਸਰਦਾਰ ਪਿਆਰਾ ਸਿੰਘ ਪਦਮ। ਸਿੱਖੀ ਦੀ ਬਾਤ ਪਾਉਂਦਿਆਂ ਹੋਇਆ ਉਸ ਵਿਦਵਾਨ ਨੇ ਇੱਕ ਜਗ੍ਹਾ ਤੇ ਲਿਖਿਆ, ਕਹਿੰਦੇ ਗੁਰੂ ਕੇ ਖਾਲਸੇ ਨੇ ਐਸੇ ਐਸੇ ਦਿਨ ਵੀ ਵੇਖੇ ਨੇ। ਇੱਕ ਦਲੀਲ ਦਿੱਤੀ ਉਹਨਾਂ ਨੇ, ਪ੍ਰਮਾਣ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਜਦੋਂ ਇੱਕ ਔਰਤ ਦੂਸਰੀ ਔਰਤ ਨੂੰ ਪੁੱਛਦੀ ਸੀ, ਭੈਣੇ ਤੇਰੇ ਕਿੰਨੇ ਪੋਤੇ ਆ, ਮਤਲਬ ਕਿੰਨੇ ਲੜਕੇ ਤੇਰੇ। ਇਹ ਦਿਨ ਖਾਲਸਾ ਪੰਥ ਨੇ ਵੇਖੇ ਆ, ਧਿਆਨ ਨਾਲ ਸੁਣਿਓ। ਇੱਕ ਔਰਤ ਦੂਸਰੀ ਔਰਤ ਨੂੰ ਪੁੱਛਦੀ ਹੈ ਵੀ ਤੇਰੇ ਕਿੰਨੇ ਪੋਤੇ ਆ, ਤੇ ਉਹ ਅੱਗਿਓਂ ਜਵਾਬ ਦਿੰਦੀ ਹੈ, ਕਹਿੰਦੀ ਭੈਣੇ ਹੈਗੇ ਤੇ ਪੁੱਤ ਚਾਰ ਸਨ, ਪਰ ਇੱਕ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਤੇ ਖਾਲਸਾ ਸੱਜ ਗਿਆ ਵਾ, ਹੁਣ ਤਿੰਨ ਹੀ। ਇਸ ਦਾ ਕੀ ਮਤਲਬ ਹੋਇਆ? ਉਹ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਖਾਲਸਾ ਸੱਜ ਗਿਆ, ਇਹ ਨਹੀਂ ਵੀ ਉਹਦੀ ਮੌਤ ਹੋ ਗਈ ਆ, ਅਕਾਲ ਚਲਾਣਾ ਕਰ ਗਿਆ। ਨਹੀਂ, ਹੈ ਜੀਂਦਾ ਜਾਗਦਾ ਹੀ, ਪਰ ਉਹਦਾ ਮਤਲਬ ਕੀ ਕਿ ਭੈਣੇ ਹੈਗੇ ਤੇ ਮੇਰੇ ਚਾਰ ਪੁੱਤ ਸਨ, ਪਰ ਇੱਕ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਖਾਲਸਾ ਸੱਜ ਗਿਆ, ਹੁਣ ਤਿੰਨ ਹੀ ਹੈ। ਭਾਵ ਜਿਹੜਾ ਖੰਡੇ ਬਾਟੇ ਦਾ ਕਦੇ ਅੰਮ੍ਰਿਤ ਛੱਕ ਕੇ ਖਾਲਸਾ ਸਿੰਘ ਸੱਜ ਜਾਂਦਾ ਸੀ ਤਿਆਰ ਬਰ ਤਿਆਰ, ਉਹਦੀ ਘਰ ਦੇ ਮੈਂਬਰਾਂ ਵਿੱਚ ਗਿਣਤੀ ਨਹੀਂ ਸੀ ਕੀਤੀ ਜਾਂਦੀ। ਤੇ ਇਹਦਾ ਸਿਰ ਅੱਜ ਵੀ ਲੱਥਾ ਤੇ ਇਹਦਾ ਸਿਰ ਕੱਲ੍ਹ ਨੂੰ ਵੀ ਲੱਥਾ। ਇੱਦਾਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ। ਔਰ ਇਹ ਸਮਾਂ ਗੁਰੂ ਕੇ ਖਾਲਸੇ ਸਿੱਖਾਂ ਨੇ ਵੇਖਿਆ, ਉਸ ਵਕਤ ਨਹੀਂ ਇਸ ਖਾਲਸੇ ਨੂੰ ਕੋਈ ਮੁਕਾ ਸਕਿਆ, ਤੱਤੀ ਵਾਹ ਨਹੀਂ ਲਾ ਸਕਿਆ। ਅੱਜ ਕਿਸੇ ਨੇ ਕੀ ਵਿਗਾੜਨਾ, ਅੱਜ ਤੇ ਸਾਰੀ ਦੁਨੀਆਂ ਦੇ ਹਰ ਕੋਨੇ 'ਚ ਦਸ਼ਮੇਸ਼ ਪਿਤਾ ਦਾ ਖਾਲਸਾ ਬੈਠਾ ਹੈ, ਬੜੀ ਚੜ੍ਹਦੀ ਕਲਾ 'ਚ। ਤਾਂ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਹਿੰਦੇ, ਪਰਮ ਪਿਆਲੇ ਦੁੱਤਰ ਝਾਗੇ, ਪ੍ਰੇਮ ਦੇ ਪਿਆਲੇ ਕਸ਼ਟ ਝਾਗੇ ਜਾਂਦੇ ਹਨ, ਪ੍ਰੀਤ ਦੇ ਪਿਆਲੇ ਪੀਏ, ਪ੍ਰੇਮ ਦੇ ਪਿਆਲੇ ਪੀਏ, ਦੁੱਖ ਵੀ ਚੱਲਣੇ ਪੈਣ ਤਾਂ ਵੀ ਕੋਈ ਬਾਤ ਨਹੀਂ, ਕਿਉਂਕਿ ਜ਼ਿੰਦਗੀ ਦਾ ਬੇੜਾ ਗੁਰੂ ਦੇ ਪ੍ਰੇਮ ਪਿਆਲਿਆਂ ਨਾਲ ਪਾਰ ਹੋ ਜਾਂਦਾ ਹੈ।